गुरु रूप प्यारी सात संगत जी, वाहिगुरू जी का खालसा, वाहिगुरू जी की फतेह। भाई साहब भाई वीर सिंह जी की कमोलक रचना है गुरु अमरदास जी महाराज के जीवन प्रसंग। आ उसका अखीरला भाग सरवण करने की कोशिश करिए जी। 33वां है मथों मुरारी। एक शाहूकार के घर बड़े तरसेवें मगरों पुत्र होया, पर भागां की खेड, बच्चे दी मां बच्चा जणदी ही मर गई ते कुछ समय मगरों वो आप भी परलोक चला गया। उस बच्चे दे मामे मामी ने उसनू पा लिया। वो भी उसके बालपने विच अगले देशां दे राही हो गए। उसके प्यो दी जायदाद शरीके दे लोकां ने गुगल कर ली। वो गरीबी विच बेगौलिया रुल खुल के महलां ते दलिद्रां विच मंग पिन खांदा पलिया ते कई कारणा करके रोग ग्रस्त हो गया। जिन्हां रोगां नाल सारी देह मानो फिट गई, जिवें के कोड़ी जाणो हो गया, हाथां पैरां विचों सत्या उड़ गई, तुर फिर ना सके। एक टिंड जिही गले विच बन दित्ती किसे ने, लोकी उस विच कोई तरस खा के रोटी टुक पा जावे। इउं दुखी रुड़दा रिड़दा फिरे कि उसदे कन्नी गोइंदवाल वाले संत गुरु दी कंसो पई। सो इस अपाहज ने ठाण ली कि गोइंदवाल पहुँचना है। जापदा है कि लाहौर तो इसने रिड़ना रुड़ना शुरू कीता ते मंगदा पिंदा कई महीनों बाद गोइंदवाल पहुँचा। उत्थे गुरुद्वारे दे बाहर जा डेरा पाया। इत्थे उसनू पता लगा कि कुश्ती नू दीवान विच जाने दी आग्या नहीं, आप बाहर आके कदे दर्शन दे जांदे हन। निराश तां होया पर फिर निश्चा धार के ते पक्का मन मंड के द्वारे पिया रहा कि दयाल होणगे बिरद जो दयालु है, मैं हुण दर नहीं छोड़ना। इत्थे उसते तरस भी होण लग पिया, तरस वध्या फिर हमदर्दी होण लग पई। गुरु के लंगरों अन्न स्वच्छ अन्न मिलने लग पिया, कपड़ा भी स्वच्छ सावां वर्गा ढीण लग पिया, आंसू आंसू करदे चेहरे दिसण लगे। कदे कोई बैठ के दारी दी गल भी कर जावे, कदे कोई जय देखां तैं एको सोई दे सिदक ते अमल करन वाली माई पास बैठ के दो अथरू भी वगा जावे ते आख जावे, प्रेमियां कर्मां दे भोग हन मिट जाणगे, तूं गुरु गुरु जपया कर, पिया रहो इस दर ते। कदे कोई पास बह के कथा सुना जावे, प्रेमिया एक तेरे वर्गे दे घर गुरु नानक आप प्रौणा जा रहा सी, हैं वे सोणिया ते गुरु नानक ने उसनू वल कर दिता सी। ए उसे गुरु नानक दा दर हई। प्रेमे दी सुरत जाग पई, अदमोई सुरत जियो पई, उसनू उत्थे खुशी खुशी वसदी दिसण लग पई, उसनू दर्द दी मलम घावां ते लगदी दिसण लग पई, उसनू चाव दी खुशबोए आउण लग पई। कदे कदे बगला मारे वाहिगुरु वाहिगुरु करदा गावण लग जावे। मैं गया कछोटा लद्दा जी, मैं गया कछोटा लद्दा, सुनो जहाना कहे बडेर, गया कछोटा लद्दा फेर। कदे कदे कोई प्रेमी बाणी दी तुक दे जावे, एवं इसनू जप जी आसा दी वार कंठ हो गए पाठ करे। अमृत वेले गुरु दरों बाहर बैठा आसा दी वार दा कीर्तन सुने, गल की किसे चाव ते सोने रंग विच नाम बाणी चा प्रेमी हो गया। कदे कदे कोई श्री गुरु जी दी कन्नी आवाज़ पा देवे कि बाहर एक अपहज फिटे तना वाला बैठा हरी जस गाउंदा है, बगला मारदा ते गाउंदा है, हजूर दा ध्यानी ते नाम दा प्रेमी हो गया है। सतगुर सुन दे ते मुस्करा देंदे सन। प्रेमे दे सारे आसरे चुक गए ते निराशरा हो चुका सी। हुण उसनू ए दर आसरा लभ पिया सी, खाण पीण हमदर्दी दा मिल पिया सी। जीव दया दे पुतले सिख प्यार करदे से, आप नाम बाणी विच लग पिया सी। कदे रोंदा कदे हसदा कदे बगलां वजाउंदा गाउंदा सी, मैं लद्दा जी मैं लद्दा जी। समा बीत गया, मन शरीर इंद्रियां ते असर हो रहा सी कि एक दिन नरदां पुगा देण दे जानी जाण ने हुक्म दिता, ਜਾਓ ਪ੍ਰੇਮੇ ਨੂੰ ਸਾੜੇ ਇਸ਼ਨਾਨੇ ਪਾਣੀ ਵਿੱਚ ਨਵਾ ਕੇ ਸਵੱਛ ਬਸਤਰ ਵਿੱਚ ਲਪੇਟ ਕੇ ਦੀਵਾਨ ਵਿੱਚ ਲਿਆਓ। ਦੇਖੋ ਅਲੋਕਾਰ ਅਰੋਗ ਪੁਰਖਾਂ ਦੇ ਦਰਬਾਰ ਵਿੱਚ ਕੋੜੀ ਨੂੰ ਲਿਆ ਬਹਾ ਲਿਆ। ਐਸਾ ਦਾਰੂ ਲੋੜ ਲਹੋ ਜਿਤਵੰਜੈ ਰੋਗਾਂ ਕਾਣ ਦੇ ਸੱਚੇ ਵੈਦ ਨੇ ਆਪਣੇ ਤੰਦਰੁਸਤੀਆਂ ਦੇ ਦਾਤਾ ਹੱਥਾਂ ਨਾਲ ਕੱਪੜਾ ਉਤਾਰਿਆ। ਪ੍ਰੇਮਾਂ ਅਰੋਗ ਪ੍ਰੇਮਾਂ ਦਿਸ ਪਿਆ। ਸਾਰਾ ਦਰਬਾਰ ਅਸਚਰਜ ਰਹਿ ਗਿਆ। ਲੂਣ ਦੀ ਖਾਣ ਵਿੱਚ ਜੋ ਪਾਓ ਲੂਣ ਹੋ ਮਿਟਦਾ ਹੈ। ਤਨ ਮਨ ਅਰੋਗਤਾ ਦੇ ਮੰਡਲ ਵਿੱਚ ਆ ਕੇ ਰੋਗੀ ਅਰੋਗ ਹੋ ਗਿਆ। ਸਤਿਗੁਰੂ ਕੌਤਕ ਕਰਨ ਹਾਰ ਬੋਲੇ, ਦੇਖੋ ਸਾਧ ਸੰਗਤ ਮੁਰਾਰੀ ਵਰਗੀ ਦੇਹ ਹੋ ਗਈ ਹੈ। ਸੱਚਮੁੱਚ ਉਹ ਮਨ ਕਰਕੇ ਨਾਮਰਸੀਆ ਸਰੀਰ ਕਰਕੇ ਅਰੋਗ ਅਤੇ ਸੁੰਦਰ ਹੋ ਦਿਸਿਆ। ਇਹ ਮੁਰਾਰੀ ਉਸ ਅਵਸਥਾ ਵਿੱਚ ਪਹੁੰਚਾ ਜਿਸ ਨੂੰ ਦਾਤਾ ਕਹੀਦਾ ਹੈ। ਇਸ ਵਿੱਚ ਨਾਮ ਜਪਾਉਣ ਦੀ ਸਤਿਆ ਹੋ ਆਈ। ਇਹ ਗੁਰਮੁਖ ਹੋ ਗਿਆ, ਉਹ ਸਿੱਖ ਹੋ ਗਿਆ ਜੋ ਆਪ ਜਪੈ ਅਵਰੈ ਨਾਮ ਜਪਾ। ਇਸ ਤਰ੍ਹਾਂ ਰੋਗ ਰਤੜਾ ਮੁਰਾਰੀ ਹੁਣ ਦਰਬਾਰ ਵਿੱਚ ਹਾਜ਼ਰ ਹੁੰਦਾ ਹੈ। ਕੁਛ ਸਮਾਂ ਲੰਘ ਗਿਆ। ਅੱਜ ਉਹ ਦਿਨ ਹੈ ਕਿ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਪ੍ਰੇਮਾ ਆਇਆ ਬੈਠਾ ਹੈ। ਸਤਿਗੁਰ ਨੇ ਆਪ ਸੱਦਿਆ ਹੈ। ਇਸ ਮਿਹਰਾਂ ਨਾਲ, ਨਾਮ ਦੀ ਘਾਲ ਨਾਲ ਅਤੇ ਪੂਰੇ ਸਤਿਗੁਰ ਦੀ ਕਰੁਣਾ ਦ੍ਰਿਸ਼ਟੀ ਨਾਲ ਗੁਰਮੁਖ ਅਰੋਗ ਹੋਏ ਨੂੰ ਸਤਿਗੁਰ ਨੇ ਹੁਣ ਮੰਜੀ ਬਖਸ਼ੀ ਹੈ। ਫੁਰਮਾਇਆ ਹੈ, ਤੂੰ ਮੁਕਤ ਹੋਇਆ, ਤੂੰ ਹੁਣ ਜਗ ਨੂੰ ਮੁਕਤੀ ਦਾਨ ਦੇ। ਇੱਧਰ ਸਤਿਗੁਰ ਜੀ ਨੇ ਸੰਗਤ ਵਿੱਚ ਆਵਾਜ਼ਾਂ ਦਿੱਤਾ, ਅਸਾਂ ਇਸ ਨੂੰ ਅਰੋਗ ਕਰਕੇ ਨਾਮ ਦੀ ਦਾਤ ਦੇ ਕੇ ਬੋਇਥਾ ਬਣਾ ਦਿੱਤਾ ਹੈ। ਇਸ ਦਾ ਨਾਮ ਮੁਰਾਰੀ ਧਰ ਦਿੱਤਾ ਹੈ। ਇਹ ਹੁਣ ਕ੍ਰਿਸ਼ਨ ਜੀ ਮੁਰਾਰੀ ਵਾਂਗੂ ਸੁੰਦਰ ਹੋ ਗਿਆ ਹੈ। ਇਹ ਜਗਤ ਨੂੰ ਤਾਰੇਗਾ, ਪਰ ਅਸਾਂ ਇਸ ਨੂੰ ਪੂਰਾ ਕਰਕੇ ਜਗਤ ਵਿੱਚ ਟੋਰਨਾ ਹੈ। ਕੋਈ ਸਿੱਖ ਗੁਰੂ ਕਾ ਪਿਆਰਾ ਇਸ ਨੂੰ ਕੰਨਿਆ ਦਾਨ ਦੇਵੇ, ਜੋ ਮੈਂ ਇਸ ਦਾ ਵਿਆਹ ਕਰਕੇ ਜੋੜੀ ਨੂੰ ਜਗਤ ਦੀ ਪੀੜਾ ਹਰਨ ਵਾਸਤੇ ਟੋਰਾਂ। ਇਸ ਵੇਲੇ ਸ਼ੀਹਾਂ ਉੱਪਲ ਬੈਠਾ ਸੀ। ਮਹਾਰਾਜ ਦੇ ਵਾਕ ਸੁਣੇ, ਦਿਲ ਜੋ ਆਤਮ ਅਵਸਥਾ ਵਿੱਚ ਉੱਚਾ ਸੀ, ਹੁਣ ਜਗਤ ਪੀੜਾ ਨੂੰ ਵੀ ਅਨੁਭਵ ਕਰਦਾ ਹੁੰਦਾ ਸੀ ਕਿ ਇਸ ਨੂੰ ਦੂਰ ਕਰਨਾ ਵੀ ਨਾਮੀ ਪੁਰਖਾਂ ਦਾ ਧਰਮ ਹੈ। ਸ਼ੀਹੇ ਨੂੰ ਦੂਜੀ ਵਿਚਾਰ ਇਹ ਫੁਰੀ ਕਿ ਇਸ ਸਿੱਖ ਨੂੰ ਵਡੇਰੇ ਰੋਗ ਤੋਂ ਰਾਜ਼ੀ ਕਰਕੇ ਗੁਰੂ ਜੀ ਨੇ ਨਰੋਆ ਕੀਤਾ ਹੈ, ਇਸ ਜੈਸਾ ਵਟਭਾਗਾ ਕੌਣ ਹੈ। ਫਿਰ ਇਸ ਨੂੰ ਦਾਤੇ ਨੇ ਜਗਤ ਤਾਰਕ ਬਣਾਇਆ ਹੈ। ਇਸ ਨੂੰ ਜੋ ਕੰਨਿਆ ਦੇਵੇ, ਉਹ ਆਪਣੀ ਕੰਨਿਆ ਦਾ ਜੀਵਨ ਸਫਲ ਕਰਦਾ ਹੈ, ਜੋ ਇੱਕ ਮਹਾਨ ਨਾਮੀ ਦੇ ਸੰਗ ਲੱਗ ਕੇ ਤਰੇਗੀ ਅਤੇ ਜਗਤ ਨੂੰ ਤਾਰੇਗੀ। ਸ਼ੀਹਾਂ ਹੁਣ ਹੱਥ ਜੋੜ ਕੇ ਉੱਠ ਖੜੋਤਾ। ਪਾਤਸ਼ਾਹ, ਆਪ ਦੀ ਬਖਸ਼ੀ ਕੰਨਿਆ ਵਰ ਪ੍ਰਾਪਤੀ ਦੀ ਵਰੇਸ ਦੀ ਦਾਸ ਦੇ ਗ੍ਰਹਿ ਵਿਖੇ ਹੈ, ਮੈਂ ਹਾਜ਼ਰ ਕਰਦਾ ਹਾਂ। ਸ਼ੀਹਾਂ ਇਹ ਕਹਿ ਕੇ ਘਰ ਗਿਆ। ਵੋਟੀ ਦੇ ਸੁਭਾਵ ਦਾ ਜਾਣੂ ਸੀ, ਚਾਹੁੰਦਾ ਸੀ ਕਿ ਇਹ ਕਿਤੇ ਵਿਘਨ ਨਾ ਪਾਵੇ। ਵੋਟੀ ਗੁਰੂ ਕੇ ਲੰਗਰ ਦੀ ਸੇਵਾ ਵਿੱਚ ਲੱਗ ਰਹੀ ਸੀ, ਉਸਨੂੰ ਖਬਰ ਨਾ ਕੀਤੀ। ਬੀਬੀ ਨੂੰ ਨਾਲ ਲੈ ਕੇ ਦੀਵਾਨ ਵਿੱਚ ਆ ਹਾਜ਼ਰ ਹੋਇਆ। ਸ੍ਰੀ ਗੁਰੂ ਜੀ ਨੇ ਜੋ ਆਨੰਦ ਦੀ ਵਿਵਹਾਰ ਰੀਤੀ ਆਰੰਭੀ ਹੋਈ ਸੀ, ਉਸ ਅਨੁਸਾਰ ਬੀਬੀ ਦਾ ਵਿਵਹਾਰ ਕਾਰਜ ਯਾਨੀ ਆਨੰਦ ਭਾਈ ਮੁਰਾਰੀ ਨਾਲ ਕਰ ਦਿੱਤਾ ਅਤੇ ਦੋਹਾਂ ਨੂੰ ਵਰ ਦੇ ਕੇ ਮੰਜੀ ਬਖਸ਼ ਦਿੱਤੀ। ਕਿਸੇ ਨੇ ਲੰਗਰ ਵਿੱਚ ਜਾ ਸ਼ੀਏ ਦੀ ਵੋਟੀ ਨੂੰ ਡਰਾਇਆ ਕਿ ਤੂੰ ਕੀ ਕਰ ਰਹੀ ਹੈ, ਗੁਰੂ ਜੀ ਨੇ ਤਾਂ ਤੇਰੀ ਧੀ ਵੱਡੇ ਰੋਗ ਵਾਲੇ ਪ੍ਰੇਮੇ ਨੂੰ ਵਿਆਹ ਦਿੱਤੀ ਹੈ। ਸ਼ੀਹੇ ਦੀ ਵੋਟੀ ਨੂੰ ਪ੍ਰੇਮੇ ਦਾ ਪਤਾ ਸੀ, ਜੋ ਗੁਰੂ ਕੇ ਦੁਆਰੇ ਪਿਆ ਰਹਿੰਦਾ ਅਤੇ ਗੁਰੂ ਸਤੁਤੀ ਗਾਉਂਦਾ ਰਹਿੰਦਾ ਸੀ। ਘਬਰਾਈ, ਡਰੀ, ਗੁੱਸੇ ਵਿੱਚ ਆਈ ਅਤੇ ਭੱਜੀ ਗਈ। ਸ੍ਰੀ ਸਤਿਗੁਰੂ ਜੀ ਦੇ ਦਰਬਾਰ 'ਤੇ ਜਾ ਕੇ ਰੋ ਕੇ ਉੱਚੀ ਬੋਲੀ। ਉਹ ਵਾਕ ਕਵੀ ਜੀ ਨੇ ਐਵੇਂ ਲਿਖੇ ਹਨ, ਇਹ ਕਿਆ ਕੀਨਸ ਹੈ ਪ੍ਰਭਤੀ, ਕੁਸ਼ਟੀ ਮਾਤ ਪਿਤਾ ਕੁਲਹੀਨ, ਸੁਤਾ ਨਿਨਾਵੇਂ ਕੋ ਮੁਰਦੀਨ। ਸ੍ਰੀ ਗੁਰੂ ਜੀ ਤੱਕ ਕੇ ਹੱਸੇ ਅਤੇ ਕਹਿਣ ਲੱਗੇ, ਬੀਬੀ ਦੇਖ ਤਾਂ ਸਹੀ। ਜਾਂ ਬੀਬੀ ਨੇ ਨਜ਼ਰ ਪਾਈ ਤਾਂ ਪ੍ਰੇਮਾ ਤਾਂ ਅਰੋਗ ਅਤੇ ਤੰਦਰੁਸਤ ਬੈਠਾ ਹੈ। ਹੈਂ, ਇਹ ਕਿਵੇਂ ਰਾਜ਼ੀ ਹੋ ਗਿਆ? ਫਿਰ ਭੈ ਛਾਇਆ ਕਿ ਗੁਰੂ ਕਿਤਨਾ ਸ਼ਕਤੀਮਾਨ ਹੈ, ਕੁਸ਼ਟੀ ਨੂੰ ਰਾਜ਼ੀ ਕਰ ਦਿੰਦਾ ਹੈ। ਅਜੇ ਉਸ ਅਸਚਰਤਾ ਦੇ ਭਾਵ ਵਿੱਚ ਹੀ ਸੀ ਕਿ ਮਿਹਰਾਂ ਦੇ ਦਾਤੇ ਨੇ ਵਰ ਦੇਣੇ ਆਰੰਭ ਦਿੱਤੇ। ਹੇ ਬੀਬੀ, ਜਾਨੋ ਮਮਸੁਤ ਇਹ ਜੋ ਮੁਰਾਰੀ, बहायो तंजा संग तुम्हारी, तव तंजा को नाम मथो है, नाम मुरारी याहे कथो है, मथो मुरारी सिमरे नाम, पूर्ण होए नरन के काम, मथो नाम आगे के आछे, नाम मुरारी पाखे पाछे, नर पूजेंगे मथो मुरारी, चित चिंता देव शोक बेदारी, ए दोनों होए हैं वड पागे, मेरी प्रेम भगत में पागे। ए सुन के शीहे दी वोटी नूं भी ठंड पै गई, अखी देख लिया के प्रेमा रोग हो के नवा नरोवा मुरारी हो गया है, कन्नी सुन लिया के सतगुरां ने मेहरा नाल नाम दान दे के उच्चा कर दिता है, सुखी हो गई ते खुशी खुशी पति नाल कर गई ते धी जवाई नूं सत्कारिया। फिर सतगुर वालों उन्हां नूं विदायगी वेले दे वर वाक मिल दे दूजी वेर सुने, जो कवि जी ने एम लिखे हैं, मथो मुरारी अब तुम जावो, सत नाम उपदेश दृढ़ावो, गुर सिखी जग अदग बृदावो, निज ग्रह बसो सदा सुख पावो, तेरो बाग फुरे जिम कहें, बर कै श्राप देहे जिस चहें, तेरी भगत परी अपूरी, प्राप्त भई महागतरूरी, तुझसो मिले सुपौ जल तरें, है कह बो इसते क्या परे, शीहे दी सिखी निभ गई, पर गुरु नाल त्रै पुश्तां तक रह बनाई, अंतर आत्मे नाम रंगरता परम पद नू पहुंचा, बाहर जगत वर्तों विच उसदा उपकार निभ गया, दुखी जगत विखे नाम दी ठंड वरताउण वाले महान उपकार दे कारज विच कन्या दा जीवन सफल होया। चौंतीवां है रामदासपुर ते रामदास सर जी दा आरंभ। एक दिन श्री गुरु अमरदास जी ने श्री सोहणे जेठा जी नूं पास बुलाया ते आग्या कीती, जो कवि जी ने एम लिखी है, सुन है सोम बसन है थान, ग्राम बसावो पिक कर आन, सने सने निज पाए टिकावो, बहुर करो पुर महा बसावो, जिम खडूर गुर सेवा करके, पाछे आन बसे हम टर के, इम की नी निज हृदय बिचारो, हसन हेत थल जाए निहारो, अह परगना तुमरे पास, थल आछो पिक करो आवास। ए आग्या सुन के श्री जेठा जी ने विनय की थी कि जियो जिमें आप दी आग्या है आप करवा लोगे, जिथे रखोगे ओही बैकुंठ है, जो रजाए आखदी होवे उस विच राजी रखो। ए वाक सुन के श्री गुरु जी श्री जेठा जी नू आग्या कीती जो एम लिखी है, ग्राम तुंग ते अह उरेरे, गिलवाली ते लखो परेरे, है सुल्तान पिंड जिस नामू, तिस्ते पश्चिम दिस अबरामू, तहां जाए कर ग्राम बसावो, सुंदर अपने सदन बनावो, जितक दर्ब लागे तिस्थान, सो सब लेओ ब्रित ते पान, जबे सदन तह लेओ चिनाए, तिस्ते पूर्व दिशा तब जाए, तहां बैठ तीर्थ बनावो, चारो दिशते भले बनावो। ए हुकुम दे के तैयारी करवाई ते अगले पलक टोर देता, नाल भाई बुढ़ा ते कुछ होर सिख दिते, पतियां अनुसार सारे टिकाने पहुँच गए। तवारी खालसा विच लिखिया है कि हाड़वदी 12 प्राविष्टे 5 समत 1627 बिक्रमी नूं सुल्तान विंड दी जू विच गुरु के चक दी मोड़ी गड्डी गई। कवि जी लिखते हैं, गाडो मोड़ा गाड करियो है, नाम गुरु के चक तरियो है। फिर इट्टां पकाइयां, कारीगर बुलाए ते उसारी शुरू हो गई, सदन च नामन कीन बनाए, अर्थात रहने लई घर उसार ले। ए घर ओह है जिसनू हुण तक गुरु के महल आखदे हन, ते गुरु के बाजार दे विच काहे जे छोटा जिहा रस्ता जा के मंदर है। जद अपने रहने दा साथियां दे रहने दा ते आए गए दे रहने जोग उसारियां हो गईयां, घर कोल दुकानां दी व्योंत बजण लग पई ते लोकी भी आ के वसण दा बानड़ू बनण लग पए, तद श्री गुरु जी दे हुकम अनुसार सर बनाउण वास्ते ਉੱਤਰ ਰੁੱਖ ਨੂੰ ਥਾਂ ਟੋਲੀ, ਜਿੱਥੇ ਇੱਕ ਟਾਹਲੀ ਦਾ ਨਿਸ਼ਾਨ ਲੱਭਾ, ਉੱਥੇ ਖੁਦਾਈ ਸ਼ੁਰੂ ਕਰਵਾਈ। ਟਾਹਲੀ ਹੇਠਾਂ ਆਪ ਬੈਠਦੇ ਅਤੇ ਕਾਰ ਕਰਵਾਉਂਦੇ, ਚੱਕ ਅਤੇ ਲਾਏ ਮਜ਼ੂਰ ਅਤੇ ਹੋਰ ਲੋਕ ਸੇਵਾ ਕਰਦੇ। ਕਿੰਨੇ ਕੁ ਦਿਨ ਇਹ ਸੇਵਾ ਹੁੰਦੀ ਰਹੀ। ਖੁਦਾਈ ਚੰਗੀ ਹੋ ਰਹੀ ਸੀ ਕਿ ਇੱਕ ਦਿਨ ਪ੍ਰੇਮ ਬੇਹਬਲਤਾ ਦਾ ਐਸਾ ਪ੍ਰਬਲ ਅਸਰ ਪਿਆ ਕਿ ਦਰਸ਼ਨ ਬਿਨ ਸ੍ਰੀ ਜੇਠਾ ਜੀ ਦਾ ਪਲ ਨਾ ਲੰਘੇ। ਸੋ ਸਾਰੇ ਕੰਮ ਵਿੱਚ ਇਹ ਛੋੜ ਕੇ ਗੋਇੰਦਵਾਲ ਚਲੇ ਗਏ। ਕਿਤਨਾ ਅਕਾਲ ਗੁਰੂ ਕੀ ਸੇਵਾ ਵਿੱਚ ਰਹੇ, ਡੇਰੇ ਦੀ ਸਾਰੀ ਕਾਰ ਕਰਦੇ ਰਹੇ। ਪ੍ਰਾਣਾ ਤੋਂ ਪਿਆਰੇ ਸਤਿਗੁਰ ਦੀ ਸੇਵਾ ਕਰਦੇ ਅਤੇ ਦਰਸ਼ਨ ਨਾਲ ਚਾਤਰਿਕ ਨੈਣ ਨੂੰ ਤ੍ਰਿਪਤੀ ਦੇਂਦੇ ਰਹੇ ਕਿ ਅਚਾਨਕ ਸ੍ਰੀ ਗੁਰੂ ਜੀ ਨੇ ਫਿਰ ਗੁਰੂ ਕੇ ਚੱਕ ਜਾ ਕੇ ਸਰੋਵਰ ਦੀ ਸੇਵਾ ਲਈ ਆਗਿਆ ਕੀਤੀ, ਜੋ ਐਂ ਲਿਖੀ ਹੈ। ਦੋਹਰਾ ਕਿਤਕ ਦਿਵਸ ਜਬ ਡਿੱਗ ਰਹੇ, ਸੋਢੀ ਕੁਲ ਸਿਰਮੋਰ, ਕਰਿਓ ਹੁਕਮ ਸ੍ਰੀ ਗੁਰੂ ਅਮਰ, ਕਰੋ ਕਾਰ ਅਬ ਔਰ। ਚੋਪਈ ਗਮਨੋ ਲਿਹੋ ਸੁਧ ਗ੍ਰਾਮ ਬਸਾਇਓ, ਜੋ ਨਿਜ ਬਸਬੇ ਸਦਨ ਚਿਨਾਇਓ, ਜੈ ਪੂਰਬ ਤੁਮ ਸਰ ਖਨਵਾਇਓ, ਚਾਰ ਕੋਨ ਕੈ ਬਿਉਂਤ ਬਨਾਇਓ, ਸਰ ਸੰਤੋਖ ਨਾਮ ਤਿਸ ਰਾਖੋ, ਅਬ ਤਿਸ ਕਰਬੇ ਨਹਿ ਅਭਿਲਾਖੋ, ਤਿਸ ਤੇ ਉਰੇ ਨਮਰਥਲ ਜਹਾਂ, ਦੂਸਰ ਤਾਲ ਖਨਾਵੋ ਤਹਾਂ, ਸ੍ਰੀ ਅੰਮ੍ਰਿਤਸਰ ਨਾਮ ਧਰੀ ਜੈ, ਜਾਏ ਕਿਤਕ ਖਨਵਾਵਨ ਕੀ ਜੈ, ਸਮੇਂ ਪਾਏ ਪਾਕੋ ਹੋਏ ਸਾਰੋ, ਪ੍ਰਥਮ ਜਾਏ ਉਦਮ ਤੁਮ ਧਾਰੋ, ਸੁਨ ਸ੍ਰੀ ਰਾਮਦਾਸ ਤਹਿ ਗਏ, ਸਦਨ ਚਿਨਿਓ ਸੁਦਲੇਵਤ ਭਏ, ਜਿਮ ਜਿਮ ਕਹਿ ਤਿਮ ਤਿਮ ਨਰ ਕਰਿਓ, ਬਸਬੇ ਹੇਤ ਮਨੋਰਥ ਪਰਿਓ, ਏਕ ਨਿਸਾ ਬਸ ਕਰ ਉਠ ਭੋਰ, ਕਰ ਇਸ਼ਨਾਨ ਗੇ ਪੂਰਬ ਓਰ, ਬਿਰਤ ਕੋ ਸੰਗ ਲੈ ਚਲ ਆਏ, ਸਤਿਗੁਰ ਜਿਸ ਦਿਸ਼ਪਤੇ ਬਤਾਏ, ਬਹੁ ਬਦਰੀ ਬਲ ਵਿਆਪਤ ਹੇਰਾ, ਇਹ ਨਮਰ ਜਲ ਥਿਰੈ ਘਨੇਰਾ, ਇਤ ਉਤ ਫਿਰ ਕਰ ਨਿਸ਼ਚੈ ਕੀਨਾ, ਪਤਾ ਦੀਨ ਸੋ ਨੀਕੇ ਚੀਨਾ, ਬਿਰਤ ਕੇ ਸੰਮਤ ਹੋਏ ਸੋ ਟੋਰਾ, ਸੋ ਥਲ ਪਿਖਤ ਫਿਰੈ ਚਉ ਓਰਾ, ਬਾਰ ਬਾਰ ਨਿਸ਼ਚੇ ਕਰ ਆਛੇ, ਗੁਰ ਵਰਤੇ ਸਿਰਜਨ ਸਰ ਬਾਂਛੇ, ਕਰੀ ਠੀਕ ਤਿਸ ਦਿਨ ਫਿਰ ਸਾਰੇ, ਧਰੇ ਚਿੰਨ ਕਛ ਗ੍ਰਾਮ ਪਧਾਰੇ, ਪਠੇ ਸਿਖੇ ਲੈਬੇ ਮਿਸ਼ਟਾਨ, ਅਰ ਮਜੂਰ ਗਨਲੇਨ ਮਹਾਨ, ਭਈ ਪ੍ਰਭਾਤ ਕਿਰਿਆ ਕਰ ਭਲੇ, ਲੇ ਨਰ ਟੋਲ ਤਿਸੀ ਦਿਸ਼ ਚਲੇ, ਸ੍ਰੀ ਨਾਨਕ ਆਦਿਕ ਲੈ ਨਾਏ, ਕਰ ਅਰਦਾਸੀ ਨਿਉਰਾਏ, ਬਿਰਦ ਬਚ ਤੇ ਲੇ ਖਨਨੀ ਹਾਥ, ਟਕ ਲਾਇਓਸ ਚਿਤਵਤ ਗੁਰਨਾਥ, ਸਭ ਮੈਂ ਬਾਂਟ ਦਿਓ ਮਿਸ਼ਟਾਨ, ਲਗੇ ਖਨਨ ਸਗਰੇ ਤਿਸਥਾਨ, ਕੇਤਕ ਸਿਰ ਤਰ ਵਹਿਰ ਗਿਰਾਵੈ, ਕੇਤਕ ਖਨ ਖਨ ਤਿਨੋ ਉਚਾਵੈਂ, ਸਿਖੇ ਅਨੇਕ ਮਿਹਨਤ ਘਨੇ, ਕਰਤ ਕਾਰ ਗੁਰ ਸ਼ਰਧਾ ਸਨੇ, ਜੈ ਦੁਖ ਭੰਜਨ ਬਦਰੀ ਖਰੀ, ਤਹ ਤੇ ਖਨੈ ਸੋ ਆਇਸ ਕਰੀ, ਆਪ ਨਿਕਟ ਬੈਠੇ ਬਚ ਕਹੈਂ, ਮ੍ਰਿਤ ਕਾ ਵਹਿਰ ਗਿਰਾਵਤ ਲਹੈਂ, ਇਸੀ ਪ੍ਰਕਾਰ ਖਨਤ ਦਿਨ ਸਾਰੇ, ਪੀ ਸੰਧਿਆ ਦਿਸ਼ ਗ੍ਰਾਮ ਪਧਾਰੇ, ਹੋਤ ਪਰਾਤ ਸਭ ਕੋ ਸੰਗ ਲੈ ਕੇ, ਕਾਰ ਕਰਾਵਤ ਤਹਾਂ ਥਰੈ ਕਹਿ, ਕਿਤਕ ਮਾਸ ਇਮਕੀਨ ਖਨਾਵਨ, ਮ੍ਰਿਤਕ ਕਾ ਕਦਕ ਕਰੈ ਨਿਕਸਾਵਨ। ਇਹ ਕਾਰਜ ਹੋ ਰਹੇ ਸਨ ਕਿ ਸ੍ਰੀ ਗੁਰੂ ਅਮਰਦਾਸ ਜੀ ਦਾ ਸੱਦਾ ਗੋਇੰਦਵਾਲ ਤੋਂ ਆ ਗਿਆ। ਤਦ ਸ੍ਰੀ ਪਾਵਨ ਜੇਠਾ ਜੀ ਕਾਰਜ ਛੋੜ ਕੇ ਗੋਇੰਦਵਾਲ ਪਧਾਰ ਗਏ। ਕੰਮ ਜਿੱਥੇ ਸੀ ਉੱਥੇ ਹੀ ਬੰਦ ਹੋ ਗਿਆ। ਤਦੋਂ ਦੁਖਭੰਜਨੀ ਵਾਲੇ ਟਿਕਾਣੇ ਬੇਰੀਆਂ ਤਲੇ ਕੁਛ ਪੁਟਾਈ ਹੋ ਗਈ ਸੀ, ਜਿੱਥੇ ਕੁਛ ਅੱਗੇ ਹੀ ਥਾਂ ਨੀਵੀਂ ਸੀ। ਜਲ ਖੜੋ ਜਾਂਦਾ ਸੀ ਅਤੇ ਹੁਣ ਹੋਰ ਖੜੋ ਗਿਆ ਅਤੇ ਸੋਹਣੇ ਲਹਿਰੇ ਲੈਣ ਲੱਗ ਪਿਆ। ਗੋਇੰਦਵਾਲ ਪੁੱਜਣ 'ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਸਾਰਾ ਹਾਲ ਪੁੱਛਿਆ, ਜੋ ਦੱਸਿਆ ਗਿਆ ਸੁਣ ਕੇ ਆਪ ਨੇ ਫਰਮਾਨ ਕੀਤਾ, ਜੋ ਐਵ ਲਿਖਿਆ ਹੈ, ਨੀਕੋ ਥਲ ਸੋਈ ਹਮ ਚਾਹੋ, ਲੀਲਾਵਤੀ ਪੁਰੀ ਸਮਥਾਨ, ਇਸ ਸਰ ਪਰ ਬਰਬਸੈ ਮਹਾਨ। ਇਸ ਪ੍ਰਕਾਰ ਖੁਸ਼ ਹੋ ਕੇ ਬਚਨ ਕਹੇ। ਆਪ ਦੀ ਆਰਬਲਾ ਹੁਣ ਚੋਖੀ ਬਿਰਧ ਸੀ, ਪਰ ਆਪਣੀ ਨਾਮ ਸਿਮਰਨ ਦੀ ਕਾਲ ਇਤਨੇ ਪੂਰਨ ਪੁਰਖ ਅਤੇ ਗੁਰੂ ਅਵਤਾਰ ਹੋ ਕੇ ਵੀ ਨਹੀਂ ਸੀ ਛੋੜਦੇ। ਉੱਧਰ ਪ੍ਰਚਾਰ ਵੀ ਅੱਤ ਦਾ ਹੋ ਰਿਹਾ ਸੀ, ਲੋਕਾਂ ਨੂੰ ਤਾਰਦੇ, ਸਿਰ ਚੜਿਆਂ ਨੂੰ ਬਖਸ਼ਿਸ਼ਾਂ ਕਰਦੇ, ਦੂਰ ਦੂਰ ਥਾਈਂ ਨਾਮ ਪ੍ਰੇਮੀਆਂ ਨੂੰ ਜੋ ਘੱਲ ਰੱਖਿਆ ਸੀ, ਸਭ ਦੀ ਸਾਰ ਰੱਖਦੇ ਅਤੇ ਸਹਾਇਤਾ ਦਿੰਦੇ ਰਹਿੰਦੇ ਸੀ। 35ਵਾਂ ਹੈ। ਗੁਰੂ ਅਮਰਦਾਸ ਜੀ ਦਾ ਅੰਮ੍ਰਿਤਾ ਵਿੱਚ ਪ੍ਰਵੇਸ਼। ਸ੍ਰੀ ਗੁਰੂ ਅਮਰਦਾਸ ਜੀ ਦੀ ਆਯੂ ਹੁਣ 95 ਬਰਸਾਂ ਤੋਂ ਲੰਘ ਤੁਰੀ ਸੀ ਕਿ ਇੱਕ ਦਿਨ ਆਪ ਨੇ ਆਪਣੀ ਪਰਮ ਆਗਿਆਕਾਰ ਗੁਰਚਰਨਾਂ ਦੀ ਪ੍ਰੇਮਣ ਅਤੇ ਨਾਮ ਬਾਣੀ ਦੀ ਪਰਮ ਰੱਸੀਆ ਪਾਵਨ ਪਵਿੱਤਰ ਪੁੱਤਰੀ ਬੀਬੀ ਭਾਨੀ ਜੀ ਨੂੰ ਕਿਹਾ, ਬੇਟਾ ਅਸੀਂ ਬਿਰਧ ਹਾਂ ਪਰ ਸਾਨੂੰ ਪ੍ਰਕਾਸ਼ ਹੋਇਆ ਹੈ ਕਿ ਤੇਰੇ ਪਤੀ ਸਾਡੇ ਜੇਠਾ ਪਿਆਰੇ ਜੀ ਦੀ ਉਮਰਾਂ ਮੁੱਕ ਚੱਲੀ ਹੈ। ਅਸੀਂ ਨਹੀਂ ਚਾਹੁੰਦੇ ਕਿ ਉਹ ਸੰਸਾਰ ਤੋਂ ਅਜੇ ਜਾਵੇ। ਉਸ ਸਾਥੋਂ ਲੈਣਾ ਹੈ ਅਤੇ ਅਸਾਂ ਦੇਣਾ ਹੈ। ਅਸੀਂ ਉਸਨੂੰ ਗੱਦੀ ਦੇ ਕੇ ਸਾਰੀ ਸੰਗਤ ਦਾ ਰਖਵਾਲਾ ਬਣਾਉਣਾ ਹੈ। ਸੋ ਇਸ ਲਈ ਅਸੀਂ ਆਪਣੀ ਜਿਤਨੀ ਸਾਡੀ ਆਯੂ ਬਾਕੀ ਹੈ ਉਹ ਤੇਰੇ ਪਤੀ ਨੂੰ ਦੇਣੀ ਹੈ। ਉਹ ਆਯੂ ਕੋਈ 6 ਬਰਸ ਦੇ ਅਨੁਮਾਨ ਹੈ। ਸੋ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਗੱਦੀ ਦਾ ਤਿਲਕ ਦੇ ਕੇ ਆਪਣੀ ਬਾਕੀ ਆਯੂ ਨਾਲ ਅਰਪ ਕੇ ਆਪਣੇ ਵਾਹਿਗੁਰੂ ਦੇ ਦੇਸ਼ ਨੂੰ ਚੱਲੀਏ। ਆ ਗਿਆ ਅਤੇ ਪਿਆਰ ਦੀ ਪੁੱਤਰੀ ਸੁਣ ਕੇ ਕੰਬ ਗਈ। ਉਹ ਕਿਕੋਂ ਚੱਲ ਸਕਦੀ ਸੀ ਕਿ ਪਿਤਾ ਜੀ ਟੁਰ ਜਾਣ। ਇਵੇਂ ਹੀ ਉਸ ਲਈ ਇਹ ਖਬਰ ਕਿ ਪਤੀ ਪਰਮੇਸ਼ਰ ਦੀ ਉਮਰ ਸਮਾਪਤ ਹੈ ਵੀ ਸਤੰਭ ਕਰ ਦੇਣ ਵਾਲੀ ਸੀ। ਸੁਣ ਕੇ ਇਵੇਂ ਹੋ ਗਈ ਜਿਵੇਂ ਅਚਲ ਮੂਰਤੀ ਹੁੰਦੀ ਹੈ। ਪਰਮ ਆਗਿਆਕਾਰ ਸਪੁੱਤਰੀ ਅਤੇ ਪਤੀ ਵਰਤ ਅਵਤਾਰ ਸਪੁੱਤਨੀ ਕਿਸ ਪਾਸੇ ਰੁੱਖ ਕਰੇ। ਪਿਤਾ ਪ੍ਰਭ ਸਮਝਦੇ ਸਨ, ਬਹੁਤ ਦਿਲਬਰੀ ਦਿੱਤੀ, ਪਿਆਰ ਦੇ ਵਾਕ ਕਹੇ, ਉੱਚੇ ਉਪਦੇਸ਼ ਦਿੱਤੇ। ਵਾਹਿਗੁਰੂ ਦੇ ਭਾਣੇ ਵੱਲ ਨਜ਼ਰ ਪਵਾਈ ਕਿ ਸਾਨੂੰ ਸਾਰਿਆਂ ਨੂੰ ਭਾਣੇ ਨਾਲ ਸਿਰ ਜੋੜਨਾ ਉਚਿਤ ਹੈ। ਜੋ ਹੁਕਮ ਆਉਂਦਾ ਹੈ ਉਹੀ ਠੀਕ ਹੈ, ਉਸੇ ਨਾਲ ਜੁੜ ਜਾਓ। ਨਾ ਹਰਖ ਦੀ ਨਾ ਸ਼ੋਕ ਦੀ ਅਵਸਥਾ ਆਪਣੇ 'ਤੇ ਲਿਆਓ, ਸਮਤਾ 'ਤੇ ਟਿਕੇ ਰਹੋ। ਅਡੋਲ ਤੁਲਵੀ ਤਕੜੀ ਅਤੇ ਪਲੜਿਆਂ ਵਾਂਗ ਮਨ ਦੀ ਬਿਰਤੀ ਨੂੰ ਭਾਣੇ ਦੇ ਹੱਥ ਵਿੱਚ ਖੜੀ ਤੱਕੋ। ਅਸੀਂ ਸਮਝਦੇ ਹਾਂ ਕਿ ਬੇਟੀ ਤੂੰ ਕਦ ਚਾਹ ਸਕਦੀ ਹੈ ਕਿ ਮੈਂ ਨਾ ਰਹਾਂ। ਫਿਰ ਮੈਂ ਜੋ ਉਮਰਾਂ ਦਿਆਂ ਤਾਂ ਤੂੰ ਕਦ ਚਾਹ ਸਕਦੀ ਹੈ ਕਿ ਜੇਠਾ ਜੀ ਅੱਗੋਂ ਨਾ ਕਰਨ। ਤੇਰੇ ਰਿਦੇ ਦੇ ਭਾਵਾਂ ਦੀ ਮੁਸ਼ਕਲ ਅਸੀਂ ਜਾਣਦੇ ਹਾਂ, ਪਰ ਸਭ ਦਾ ਦਾਰੂ ਭਾਣੇ ਨਾਲ ਮਰਜ਼ੀ ਮਿਲਾ ਦੇਣ ਵਿੱਚ ਹੈ। ਅਸੀਂ ਹੁਕਮੀ ਬੰਦੇ ਹਾਂ, ਸਾਡਾ ਹਰ ਇੱਕ ਸ਼ੋਕ ਸਾਡਾ ਨਹੀਂ। ਅਸਾਂ ਹੁਕਮ ਦੀ ਕਾਰ ਕਮਾਉਣੀ ਹੈ। ਜੋ ਕੁਛ ਮੈਂ ਤੁਸਾਨੂੰ ਬੇਟਾ ਕਿਹਾ ਹੈ ਇਹ ਅਸਲੀ ਹੁਕਮ ਹੈ, ਇਸ ਵਿੱਚ ਮੇਰੀ ਖੁਸ਼ੀ ਹੈ। ਤੁਸਾਂ ਲਈ ਮੇਰੀ ਮਰਜ਼ੀ ਅਤੇ ਵਾਹਿਗੁਰੂ ਦੀ ਰਜ਼ਾ ਇਹ ਦੋ ਰਸਤਾ ਦੱਸਣ ਵਾਲੇ ਚਮਕਦਾਰ ਸਿਤਾਰੇ ਹਨ। ਸੋ ਹੁਣ ਹੁਕਮ ਮੰਨੋ ਅਤੇ ਤਿਆਰ ਹੋ ਜਾਓ। ਪਤੀ ਬ੍ਰਤ ਅਵਤਾਰ ਅਤੇ ਪਿਤਾ ਪ੍ਰੇਮ ਸਰੂਪ ਬੇਟੀ ਦਾ ਸਿਰ ਚੁੱਕ ਗਿਆ। ਇਸ ਤੋਂ ਮਗਰੋਂ ਸ੍ਰੀ ਗੁਰੂ ਜੀ ਨੇ ਸਾਰੇ ਪਰਿਵਾਰ ਨੂੰ, ਮੁਖੀ ਸਿੱਖਾਂ ਨੂੰ ਜੋ ਗੋਇੰਦਵਾਲ ਸਨ, ਪਾਸ ਬੁਲਾ ਕੇ ਲਿਆ ਅਤੇ ਸਭਨਾਂ ਨੂੰ ਦੱਸਿਆ ਕਿ ਮੈਨੂੰ ਧੁਰੋਂ ਸਦਾ ਆ ਗਿਆ ਹੈ ਅਤੇ ਹੁਣ ਆਪਣੇ ਪ੍ਰਭ ਪਾਸ ਦੇਹ ਤਿਆਗ ਕੇ ਚਲੇ ਜਾਣਾ ਹੈ। ਆਪ ਦੇ ਉਸ ਵੇਲੇ ਦੇ ਉਚਾਰੇ ਵਾਕ ਇਹ ਹਨ, ਮੇਰੇ ਸਿੱਖ ਸੁਣੋ, ਪੁੱਤ ਭਾਈਓ, ਮੇਰੇ ਹਰ ਪਾਣਾ ਆਓ ਮੈਂ ਪਾਸ ਜੀਓ। ਹਰ ਪਾਣਾ ਗੁਰ ਪਾਏ ਆ, ਮੇਰਾ ਹਰ ਪ੍ਰਭ ਕਰੇ ਸ਼ਾਬਾਸ ਜੀਓ। ਲਿਖਿਆ ਹੈ ਕਿ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜੀਓ। ਇਸ ਮੂਜਬ ਆਪ ਜੀ ਨੇ ਅਗਲੇ ਦਿਨ ਦੀਵਾਨ ਕੀਤਾ, ਸਾਰੇ ਉੱਥੇ ਇਕੱਤਰ ਹੋਏ। ਆਪ ਜੀ ਨੇ ਆਗਿਆ ਕੀਤੀ ਕਿ ਮੇਰੇ ਥਾਂ ਹੁਣ ਸ੍ਰੀ ਜੇਠਾ ਜੀ ਬੈਠਣਗੇ ਅਤੇ ਸ੍ਰੀ ਗੁਰੂ ਰਾਮਦਾਸ ਜੀ ਨਾਮ ਸਦਾਉਣਗੇ। ਇਹ ਕਹਿ ਕੇ ਆਪਣੀ ਗੱਦੀ 'ਤੇ ਆਪਣੇ ਹੱਥੀਂ ਸ੍ਰੀ ਜੇਠਾ ਜੀ ਨੂੰ ਬਿਠਾ ਕੇ 5 ਪੈਸੇ ਨਰੇਲ ਅੱਗੇ ਰੱਖ ਕੇ ਮੱਥਾ ਟੇਕ ਦਿੱਤਾ ਅਤੇ ਭਾਈ ਬੁੱਢਾ ਜੀ ਨੇ ਉੱਠ ਕੇ ਤਿਲਕ ਦਿੱਤਾ ਅਤੇ ਸਾਰੀ ਸੰਗਤ ਅਤੇ ਮੁਖੀਆਂ ਨੇ ਆ ਕੇ ਮੱਥੇ ਟੇਕ ਕੇ ਭੇਟਾਂ ਪੇਸ਼ ਕੀਤੀਆਂ। ਮੋਹਰੀ ਸਪੁੱਤਰ ਗੁਰੂ ਕਾ ਵੀ ਨਿਰਮਾਣ ਸਿੱਖ ਹੋ ਕੇ ਗੁਰੂ ਰਾਮਦਾਸ ਜੀ ਦੀ ਚਰਨੀ ਪੈ ਗਿਆ। ਸਾਰੇ ਪਰਿਵਾਰ ਨੇ ਨਮਸਕਾਰ ਕੀਤੀ ਅਤੇ ਗੁਰੂ ਕੇ ਨਿਵਾਜੇ ਨੂੰ ਗੁਰੂ ਮੰਨ ਲਿਆ। ਇੱਕ ਮੋਹਨ ਜੀ ਬਾਬਤ ਜ਼ਿਕਰ ਹੈ ਕਿ ਉਹਨਾਂ ਨੇ ਮੋਹਰੀ ਜੀ ਵਾਂਗੂ ਆ ਕੇ ਮੱਥਾ ਨਹੀਂ ਟੇਕਿਆ। ਸ੍ਰੀ ਗੁਰੂ ਰਾਮਦਾਸ ਜੀ ਨੂੰ ਆਗਿਆ ਹੋਈ, ਪੁਰਖਾ, ਗੁਰੂ ਨਾਨਕ ਦੇਵ ਜੀ ਦਾ ਚਲਾਇਆ ਪੰਥ ਟੋਰਨਾ ਹੈ। ਹਾਂ, ਪੰਥ ਕਰਨਾ ਹੈ ਜਿਸ ਵਾਸਤੇ ਮੈਨੂੰ ਆਗਿਆ ਹੋਈ ਸੀ ਕਿ ਪਾਰਬ੍ਰਹਮ ਕਾ ਪੰਥ ਕਰਨਾ ਹੈ। ਇਸ ਵੇਲੇ ਜੋ ਅੰਤਮ ਸਿੱਖਿਆ ਸ੍ਰੀ ਗੁਰੂ ਜੀ ਨੇ ਸੰਗਤਾਂ ਨੂੰ ਦਿੱਤੀ ਉਹ ਇਹ ਸੀ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਇਹ ਹਦਾਇਤ ਸਾਰੇ ਸਮਿਆਂ ਲਈ ਸਾਰੇ ਸਿੱਖਾਂ ਨੂੰ ਹੈ ਕਿ ਆਪਣੇ ਮਿੱਤਰ ਪਿਆਰੇ ਸੰਬੰਧੀ ਦੇ ਚਲਾਣੇ ਬਾਅਦ ਅਖੰਡ ਕੀਰਤਨ ਕੀਤਾ ਕਰਨ, ਚਾਹੇ ਰਾਗੀ ਰਬਾਬੀ, ਚਾਹੇ ਪਰਿਵਾਰ ਮਿਲ ਕੇ, ਚਾਹੇ ਬਾਣੀ ਦੇ ਪਾਠ ਕਥਾ ਹੋਵੇ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਜ਼ਰੂਰ ਪਾਏ ਜਾਣ, ਇਹ ਪਹਿਲੇ ਫੁਰਮਾ ਚੁੱਕੇ ਸਨ ਕਿ ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਇਸ ਦਾ ਕਾਰਨ ਵੀ ਦੱਸਿਆ, ਮਿਤ ਪੈ ਜੇ ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੇ, ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾ ਵਏ। ਤਿਵੇਂ ਤੁਸੀਂ ਵਿਚਾਰ ਕਰ ਲਓ ਕਿ ਤੁਹਾਡੇ ਸਤਿਗੁਰੂ ਦੀ ਦਰਗਾਹੇ ਇੱਜ਼ਤ ਆਉਣ ਲੱਗੀ ਹੈ, ਸਿਰ ਉਪਾਓ ਮਿਲਣ ਲੱਗੇ ਹਨ, ਤੁਸੀਂ ਖੁਸ਼ ਹੋਵੋ, ਰੋਵੋ ਕਿਉਂ? ਅਰਥਾਤ ਮਿੱਤਰ ਦੀ ਇੱਜ਼ਤ ਆਉਂਦੀ ਵੇਖ ਕੇ ਸੱਚਾ ਮਿੱਤਰ ਜਿਸ ਮਿੱਤਰ ਦੀ ਪਤ ਭਾਉਂਦੀ ਹੈ ਖੁਸ਼ ਆਉਂਦਾ ਹੈ। ਹੁਣ ਆਪ ਆਪਣੇ ਸੁੱਖ ਆਸਣ 'ਤੇ ਲੇਟ ਗਏ ਅਤੇ ਵਾਕ ਉਚਾਰੇ, ਜਿਸ ਤੋਂ ਸਾਨੂੰ ਪੂਰੀ ਤਸੱਲੀ ਅਤੇ ਸੁੱਖ ਹੋਵੇ ਅਤੇ ਆਪਣੇ ਲਈ ਆਸਾ ਬੱਝੇ। ਆਪ ਨੇ ਮਿੱਠੀ ਸੁਰੀਲੀ ਸੁਰ ਵਿੱਚ ਫੁਰਮਾਇਆ, ਹਰ ਮਿਲਿਆ ਪੁਰਖ ਸੁਜਾਣ ਜੀਓ, ਅਰਥਾਤ ਮੈਂ ਛੂਨ ਵਿੱਚ ਨਹੀਂ ਜਾ ਰਿਹਾ, ਮੈਨੂੰ ਵਾਹਿਗੁਰੂ ਨੇ ਗੋਦੀ ਵਿੱਚ ਲੈ ਲਿਆ ਹੈ। ਇਹ ਉਚਾਰਦੇ ਲੇਟ ਗਏ, ਚਾਦਰ ਤਾਣ ਲਈ ਅਤੇ ਹਰ ਨਾਮ ਦੀ ਸੁਗੰਧੀ ਸਾਰੇ ਦਲਾਨ ਵਿੱਚ ਪਸਰ ਗਈ। ਹਾਂਜੀ, ਇਹ ਉਚਾਰਦੇ ਲੇਟ ਗਏ, ਚਾਦਰ ਤਾਣ ਲਈ ਅਤੇ ਹਰ ਨਾਮ ਦੀ ਸੁਗੰਧੀ ਸਾਰੇ ਦਲਾਨ ਵਿੱਚ ਪਸਰ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।